ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਹੈ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰ ਲਿਆ। ساتھیو خداوند دی تعریف دے لئی ہنے تواڈی خدمت چ جڑا خوبصورت گیت پیش کیتا گیا یقیناً گیت تانوں پسند آیا ہوئے گا۔ ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ سو ساتھیو آج دے پروگرام چ میں جس موضوع تے گل کراں گی او اے غذائیت۔ اج میں تانوں اے دساں گی کہ کس قسم دی غذا دے ذریعے اسی ایک اچھی تے صحت مند زندگی گزار سکنے ہاں۔ ساتھیو یاد رکھو کہ تندرستی دا انحصار دو بنیادی گلاں تے وی، ایک ہے کہ ساڈی غذا کس قسم دی ہے تے دوسری ہے کہ اسی کس قدر منفی قوتاں دے زیر اثراں، مثلا نشہ بازی، دوائیاں تے منفی جذبات وغیرہ۔ ساتھیو اسی ویکھنے ہاں کہ اج کل ایک عام جی بیماری موٹاپا ہے، ہر دوسرا شخص موٹاپے دا شکار ہے تے ان دی وجہ ایوے کہ جدوں اسی چربیلے تے پروٹین نال بھرے ہوئے کھانے کھانے ہاں، ساڈے چوں بہت زیادہ لوگ چربی، پروٹین تے کاربوہائیڈریٹس بہت زیادہ لیندے نے، جبکہ وائٹمنس، منرلز تے اینٹی آکسائڈس دی کمی پائی جاندی ہے، جن دی وجہ نال بہت سارے لوگ اچھی صحت دی بجائے موٹاپے دا شکار ہو رہے نے۔ ساتھیو اسی ویکھنے ہاں کہ ساڈے بچیاں چ وی موٹاپا بہت زیادہ پایا جاندا ہے، ایک چوتھائی بچے موٹاپے یا اوور ویٹ نے، او بہت زیادہ کولا مشروبات دا استعمال کردے نے، اس تو علاوہ دودھ، مکھن، مایونیز، بریڈ، چینی تے چیز دا استعمال کیتا جاندا ہے، خاص طور تے جدوں انہاں دے نال کسی قسم دی کوئی ورزش بھی نہ کیتی جائے۔ ساتھیو اگر تسی اپنے بچپن دا اپنے بچیاں دے بچپن نال موازنہ کرو تے پھر تسی اس گل دا اندازہ لگاؤ کہ کی تسی وی بچپن چ انہاں وقت ہی کمپیوٹر یا ٹیلی ویژن دے سامنے بیٹھ کے گزار دے سو، کی تسی وی وہ تمام تر چیزاں کھاندے سو جڑے کہ اج تواڈے بچے کھا رہے نے۔ ساتھیو اسی ویکھنے ہاں کہ اج کل بچے کھیل کود چ دلچسپی کٹ لیندے نے، جبکہ وہ کمپیوٹر گیمز کھیلنا زیادہ پسند کردے نے، برگرز، فرینچ فرائز تے اپنی دل پسند بنی ہوئی غذا دا استعمال کردے نے، جن دی وجہ نال وہ موٹاپے دا شکار ہو جاندے نے۔ ساتھیو ایسے چ والدین نوں یہ چاہیدا ہے کہ وہ اپنے بچیاں دی رہنمائی کرن تے انہاں نوں متوازن غذا دین، نہ کہ فیٹس نال بھرپور غذا بچیاں نوں دین، کیونکہ ساتھیو اگر تسی خود وی ایسی غذا دا استعمال کر دیو جندے چ بہت زیادہ فیٹس تے پروٹینز ہون، تواڈے بچے وی یقیناً پھر اسی ہی غذا دا استعمال کرن گے، سو جن دی وجہ نال تسی تے تواڈے بچے دونوں ہی موٹاپے دا شکار ہو سکدے ہو۔ اس تو علاوہ اسی ویکھنے ہاں کہ اج کل ساڈے کھانیاں چ چینی وی بہت زیادہ شامل ہوندی ہے، اگر اسی میٹھے پکوان انہیں زیادہ نہ بھی پسند کریے پھر بھی اسی دن بھر چ نہ جانے مختلف چیزاں دے ذریعے بہت زیادہ چینی دا استعمال کر لینے ہاں، مثال دے طور تے جدوں اسی کولا مشروبات پینے ہاں، مختلف جوساں دا استعمال کرنے ہاں تے انہاں چ بے شمار چینی ہوندی ہے، ان دے علاوہ کیک، پیسٹری، چاکلیٹ تے ایسیاں ہور بھی کئی چیزاں نے جنہاں چ بہت زیادہ چینی دا استعمال کیتا جاندا ہے، سو چینی وی ساڈی صحت دے لئی نقصان دے وے، سانوں یہ کوشش کرنی چاہیے کہ اسی گھٹ تو گھٹ چینی دا استعمال کریے، کیونکہ اندے زیادہ استعمال نال وی اسی موٹاپے تے شوگر دی بیماری دا شکار ہو سکنے ہاں۔ ساتھیو ہن میں تہانوں یہ دساں گی کہ ساڈی اصل غذا کی ہونی چاہیے، سانوں یہ سوچن دی ضرورت ہے کہ کیڑی غذا کھانا ساڈے لئی بہترین ہے۔ ساتھیو ساڈے چوں کچھ لوکاں دی پرورش آلواں تے گوشت تے ہوندی ہے، او معاشی طور تے شکر گزار ہوندے نے کہ کچھ نہ کچھ تے انہاں نوں کھان نوں مل رہا ہے، پر ساتھیو یاد رکھو کہ ساڈی غذا چ زیادہ تو زیادہ سبزیاں تے پھلاں دا استعمال ہونا چاہیدا ہے، کیونکہ ایہی صحت مند زندگی دی ضمانت نے۔ ایک مثالی صحت دے لئی ساڈی کیلریز دا 80% حصہ پھلاں، میوہ جات، سبزیاں تے اناج تے ہونا چاہیدا ہے، تے ساتھیو سائنٹیفک ذرائع یہ بیان کردے نے کہ اگر سبزیاں نوں کچا یا ادھا پکا کے کھایا جائے تے اندے نال کینسر ہون دا خطرہ 50% تک گھٹ ہو جاندا ہے۔ اپنی غذا چ اس طرح دے کھانیاں نوں شامل کر کے تسی یقیناً بہت ساریاں بیماریاں تو محفوظ رہ سکدے ہو۔ اسی ویکھنے ہاں کہ بہت ساریاں سبزیاں ایسیاں نے جنہاں نوں کچا وی کھایا جا سکدا ہے، مثلاً بند گوبھی، پھول گوبھی، گاجر، مولی، شلجم، کھیرا، ٹماٹر تے ایسیاں ہور وی کئی سبزیاں نے جنہاں نوں اسی انہاں دی اصلی حالت چ ہی کھا سکنے ہاں۔ کچے سلاد دیاں سبزیاں نوں دن چ اگر تسی 3 واری استعمال کر دیو تے تواڈے بدن چ یقیناً بے حد قوت آ جاندی ہے تے تسی بہت ساریاں بیماریاں تو وی محفوظ رہ سکدے ہو۔ سو ساتھیو، میں امید کرنی ہاں کہ تانوں اج دا پروگرام پسند آیا ہوئے گا۔ میری یہ دعا ہے کہ خدا من خدا تواڈے نال ہون تے تانوں اپنی بہت ساری برکتاں نال نوازے۔ آؤ ہن خدا من دی تعریف چ ایک ہور خوبصورت گیت سننے ہاں۔ रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी, उर्दू, अंग्रेजी, सिंधी ते दूजियां बहुत सारिया जुबानों विच नशर करता है। सेहत, मतवाजन खुराक, तालीम, खानदानी जिंदगी ते बाइबल मुकद्दस नूं समझन दे लई एडवेंटिस्ट वर्ल्ड रेडियो जरूर सुनो। सामाईं, बाइबल मुकद्दस की तालीमात को मजीद सीखने के लिए या अगर आपका कोई सवाल हो तो आप हमसे व्हाट्सएप के जरिए इस नंबर पर राब्ता कर सकते हैं। हमारा व्हाट्सएप नंबर है 00923101767962। नंबर एक बार फिर नोट कर लें 00923101767962। एडवेंटिस्ट वर्ल्ड रेडियो वालों प्रोग्राम उम्मीद दी किरण नशर किया जा रहा है। हुन वेला है कि असी खुदा दे पाक कलाम चों पैगाम सुनीए ते अज तुहाडे लई पैगाम खुदा दे खादम अजमत इमैनुअल पेश करनगे। ते आओ अपने दिलां नूं तैयार करिए ते खुदा दे कलाम नूं सुनीए।
यीशु मसीह दे अजली ते अबदी नाम विच सारे साथियों नूं सलाम। साथियो, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨਵੈਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਮਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਮਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਖੁਦਾਮਦ ਦੇ ਕਲਾਮ 'ਚੋਂ ਯਿਸੂ ਮਸੀਹ ਦੀ ਅਲੂਹੀਅਤ ਦੇ ਬਾਰੇ ਜਾਣਾਂਗੇ ਅਤੇ ਇਸ ਗੱਲ ਨੂੰ ਸਿੱਖਾਂਗੇ ਕਿ ਯਿਸੂ ਮਸੀਹ ਖੁਦਾਮਦ ਖੁਦਾ ਨੇ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਜ਼ਬੂਰ 110 ਤੇ ਦੀ ਪਹਿਲੀ ਆਇਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਯਹੋਵਾ ਨੇ ਮੇਰੇ ਖੁਦਾਮਦ ਨੂੰ ਕਿਹਾ, ਤੂੰ ਮੇਰੇ ਸੱਜੇ ਹੱਥ ਬਹਿ ਜਦੋਂ ਤੱਕ ਕਿ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਦੀ ਚੌਕੀ ਨਾ ਕਰ ਦੇਵਾਂ। ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਹਜ਼ਰਤ ਦਾਊਦ ਯਿਸੂ ਮਸੀਹ ਦੀ ਅਲੂਹੀਅਤ ਦਾ ਇਜ਼ਹਾਰ ਕਰਦਾ ਹੈ। ਉਹ ਕਹਿੰਦਾ ਕਿ ਯਹੋਵਾ ਨੇ, ਯਾਨੀ ਕਿ ਖੁਦਾ ਬਾਪ ਨੇ ਮੇਰੇ ਖੁਦਾਮੰਦ ਯਾਨੀ ਨਿਜਾਤ ਦੇਹਿੰਦਾ ਨੂੰ ਕਿਹਾ। ਸੋ ਸਾਥੀਓ, ਅਸੀਂ ਯਿਸੂ ਮਸੀਹ ਦੀ ਅਲੂਹੀਅਤ ਦਾ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਬਾਈਬਲ ਮੁਕੱਦਸ ਵਿੱਚ ਯਿਸੂ ਮਸੀਹ ਦੀ ਅਲੂਹੀਅਤ ਦਾ ਇਕਰਾਰ ਕੀਤਾ ਗਿਆ ਹੈ। ਅਗਰ ਇਨਸਾਨ ਯਿਸੂ ਮਸੀਹ ਦੀ ਅਲੂਹੀਅਤ ਦਾ ਇਨਕਾਰ ਕਰੇਗਾ ਤਾਂ ਫਿਰ ਉਹ ਨਾ ਸਿਰਫ ਸੱਚਾਈ ਨੂੰ ਤਰਕ ਕਰੇਗਾ ਬਲਕਿ ਉਹ ਖੁਦ ਅਬਦੀ ਹਲਾਕਤ ਦਾ ਸ਼ਿਕਾਰ ਹੋ ਜਾਏਗਾ। ਅਸੀਂ ਵੇਖਦੇ ਹਾਂ ਕਿ ਖੁਦਾਮਦ ਯਿਸੂ ਮਸੀਹ ਇਸ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਆਸਮਾਨ 'ਤੇ ਮੌਜੂਦ ਸਨ। ਯਿਸੂ ਮਸੀਹ ਦੁਨੀਆਂ ਦੇ ਸ਼ੁਰੂ ਤੋਂ ਨੇ, ਉਹ ਇਬਤਦਾ ਤੋਂ ਨੇ, ਉਹ ਕਦੀਮੁਲ ਅਯਾਮ ਤੋਂ ਨੇ। ਉਹਨਾਂ ਦਾ ਨਾ ਸ਼ੁਰੂ ਏ ਅਤੇ ਨਾ ਹੀ ਆਖਿਰ ਏ, ਅਤੇ ਖੁਦਾਮਦ ਖੁਦਾ ਹੀ ਉਹ ਹਸਤੀ ਏ ਜਿਹੜੀ ਅਵਲ ਅਤੇ ਆਖਿਰ ਏ, ਇਬਤਦਾ ਅਤੇ ਇੰਤਹਾ ਏ। ਸਾਥੀਓ, ਬਾਈਬਲ ਮੁਕੱਦਸ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੂੰ ਗੁਨਾਹ ਮਾਫ਼ ਕਰਨ ਦਾ ਇਖਤਿਆਰ ਹਾਸਿਲ ਏ, ਅਤੇ ਖੁਦਾ ਦਾ ਕਲਾਮ ਆ ਗੱਲ ਬਿਆਨ ਕਰਦਾ ਹੈ ਕਿ ਸਿਰਫ ਖੁਦਾ ਹੀ ਗੁਨਾਹ ਮਾਫ਼ ਕਰ ਸਕਦਾ ਹੈ। ਸੋ ਅਗਰ ਯਿਸੂ ਮਸੀਹ ਗੁਨਾਹ ਮਾਫ਼ ਕਰ ਸਕਦਾ ਹੈ ਤਾਂ ਫਿਰ ਇਹਦਾ ਮਤਲਬ ਹੈ ਕਿ ਯਿਸੂ ਮਸੀਹ ਖੁਦਾਮਦ ਖੁਦਾ ਹੈ। ਬਾਈਬਲ ਮੁਕੱਦਸ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਬਹੁਤ ਸਾਰੇ ਲੋਕਾਂ ਦੇ ਗੁਨਾਹਾਂ ਨੂੰ ਮਾਫ਼ ਕੀਤਾ। ਯਿਸੂ ਮਸੀਹ ਨੇ ਖੁਦ ਫਰਮਾਇਆ ਕਿ ਜਾ, ਤੇਰੇ ਗੁਨਾਹ ਮਾਫ਼ ਹੋਏ। ਸੋ ਯਿਸੂ ਮਸੀਹ ਨੇ ਗੁਨਾਹ ਮਾਫ਼ ਕਰਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਉਹ ਅਲਾਹੀ ਹਸਤੀ ਨੇ, ਉਹ ਅਜ਼ਲੀ ਖੁਦਾਮਦ ਨੇ, ਕਿਉਂਕਿ ਉਹ ਗੁਨਾਹਾਂ ਨੂੰ ਮਾਫ਼ ਕਰਨ ਵਾਲੇ ਖੁਦਾ ਨੇ। ਸਾਥੀਓ, ਖੁਦਾਵੰਦ ਦਾ ਕਲਾਮ ਤੇ ਆ ਵੀ ਗੱਲ ਬਿਆਨ ਕਰਦਾ ਹੈ ਕਿ ਯਿਸੂ ਮਸੀਹ ਇਸ ਦੁਨੀਆਂ ਦਾ ਖਾਲਿਕ ਤੇ ਮਾਲਿਕ ਹੈ ਤੇ ਉਹਦੇ ਵਸੀਲੇ ਨਾਲ ਹੀ ਜੋ ਕੁਝ ਇਸ ਦੁਨੀਆਂ ਵਿੱਚ ਪਾਇਆ ਜਾਂਦਾ ਹੈ ਬਣਾਇਆ ਗਿਆ ਹੈ। ਯਹੋਨਾ ਇਸ ਗੱਲ ਦੀ ਗਵਾਹੀ ਦਿੰਦਾ ਹੈ। ਅਗਰ ਅਸੀਂ ਯਹੋਨਾ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ ਪਹਿਲੇ ਬਾਬ ਦੀ ਪਹਿਲੀ ਆਇਤ ਤੋਂ 3 ਆਇਤ ਤੱਕ ਪੜ੍ਹੀਏ ਤੇ ਇੱਥੇ ਲਿਖਿਆ ਕਿ ਇਬਤਦਾ ਵਿੱਚ ਕਲਾਮ ਸੀ ਤੇ ਕਲਾਮ ਖੁਦਾ ਦੇ ਨਾਲ ਸੀ ਤੇ ਕਲਾਮ ਖੁਦਾ ਸੀ। ਆਹੀ ਇਬਤਦਾ ਵਿੱਚ ਖੁਦਾ ਦੇ ਨਾਲ ਸੀ, ਸਾਰੀਆਂ ਸ਼ੈਵਾਂ ਉਹਦੇ ਵਸੀਲੇ ਤੋਂ ਪੈਦਾ ਹੋਈਆਂ ਨੇ ਤੇ ਜੋ ਕੁਝ ਪੈਦਾ ਹੋਇਆ ਹੈ ਉਹਦੇ 'ਚੋਂ ਕੋਈ ਵੀ ਸ਼ੈ ਉਹਦੇ ਬਗੈਰ ਪੈਦਾ ਨਹੀਂ ਹੋਈ। ਉਹਦੇ ਵਿੱਚ ਜ਼ਿੰਦਗੀ ਸੀ ਅਤੇ ਉਹ ਜ਼ਿੰਦਗੀ ਆਦਮੀਆਂ ਦਾ ਨੂਰ ਸੀ। ਸੋ ਅਸੀਂ ਖੁਦਾਵੰਦ ਦੇ ਕਲਾਮ ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਯਿਸੂ ਮਸੀਹ ਇਬਤਦਾ ਤੋਂ ਨੇ, ਉਹ ਖੁਦਾ ਨੇ, ਅਤੇ ਸਾਰੀਆਂ ਸ਼ੈਵਾਂ ਉਹਦੇ ਵਸੀਲੇ ਤੋਂ ਪੈਦਾ ਹੋਈਆਂ ਨੇ ਅਤੇ ਜੋ ਕੁਝ ਵੀ ਪੈਦਾ ਹੋਇਆ ਹੈ ਉਹਦੇ 'ਚੋਂ ਕੋਈ ਵੀ ਸ਼ੈ ਉਹਦੇ ਬਗੈਰ ਪੈਦਾ ਨਹੀਂ ਹੋਈ। ਤੇ ਯਿਸੂ ਮਸੀਹ ਨੇ ਖੁਦ ਇਸ ਗੱਲ ਦਾ ਦਾਅਵਾ ਕੀਤਾ ਹੈ। ਅਗਰ ਅਸੀਂ ਮਤੀ ਦੀ ਅੰਜੀਲ ਇਹਦੇ 28 ਬਾਬ ਦੀ 18ਵੀਂ ਆਇਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਇਸ ਮਸੀਹ ਨੇ ਕਿਹਾ ਕਿ ਆਸਮਾਨ ਤੇ ਜ਼ਮੀਨ ਦਾ ਕੁੱਲ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਸੋ ਸਾਥੀਓ, ਯਿਸ ਮਸੀਹ ਫਰਮਾਉਂਦੇ ਨੇ, ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਆਸਮਾਨ ਤੇ ਜ਼ਮੀਨ ਦਾ ਕੁੱਲ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਸਾਥੀਓ, ਯਿਸ ਮਸੀਹ ਵਿੱਚ ਅਲਾਹੀ ਕੁਦਰਤ ਪਾਈ ਜਾਂਦੀ ਹੈ। ਉਹ ਕਾਦਰੇ ਮੁਤਲਿਕ ਖੁਦਾ ਨੇ ਅਤੇ ਉਹ ਇਸ ਗੱਲ ਦਾ ਵੀ ਵਾਅਦਾ ਕਰਦੇ ਨੇ, ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਹਰ ਜਗ੍ਹਾ 'ਤੇ ਮੈਂ ਹਾਜ਼ਰ ਓ ਨਾਜ਼ਰ ਹਾਂ। ਸਾਥੀਓ, ਹਰ ਜਗ੍ਹਾ ਹਾਜ਼ਰ ਓ ਨਾਜ਼ਰ ਹੋਣਾ ਸਿਰਫ ਖੁਦਾ ਦੀ ਹੀ ਸਿਫਤ ਹੈ, ਫਰਿਸ਼ਤੇ ਜਾਂ ਇਨਸਾਨ ਦੀ ਸਿਫਤ ਨਹੀਂ ਹੈ। ਸੁਮਤੀ ਦੀ ਅੰਜੀਲ ਦੇ 18ਵੇਂ ਬਾਬ ਦੀ 20 ਆਇਤ ਦੇ ਮੁਤਾਬਿਕ ਅਸੀਂ ਵੇਖਨੇ ਹਾਂ ਕਿ ਯਿਸੂ ਮਸੀਹ ਨੇ ਹਰ ਜਗ੍ਹਾ ਇੱਕ ਵਕਤ 'ਤੇ ਮੌਜੂਦ ਹੋਣ ਦਾ ਵਾਅਦਾ ਕੀਤਾ ਹੈ। ਸਾਥੀਓ, ਆ ਵਾਅਦਾ ਔਰ ਫਿਰ ਆ ਦਾਅਵਾ ਹਕੀਕਤ 'ਤੇ ਮਬਨੀ ਹੈ। ਸੋ ਯਿਸੂ ਮਸੀਹ ਵਾਕਈ ਅਲਾਹੀ ਜ਼ਾਤ ਨੇ। ਯਿਸੂ ਮਸੀਹ ਦਾ ਇਸ ਦੁਨੀਆਂ ਵਿੱਚ ਆਉਣਾ, ਬਿਮਾਰਾਂ ਨੂੰ ਸ਼ਿਫਾ ਦੇਣਾ, ਪਾਣੀ 'ਤੇ ਚੱਲਣਾ, ਤੂਫਾਨੀ ਸਮੁੰਦਰ ਨੂੰ ਥਮਾ ਦੇਣਾ, ਮੁਰਦਿਆਂ ਨੂੰ ਜ਼ਿੰਦਾ ਕਰਨਾ, ਆ ਕੰਮ ਕੋਈ ਆਮ ਸ਼ਖਸ ਨਹੀਂ ਕਰ ਸਕਦਾ। ਆ ਕੰਮ ਸਿਰਫ ਉਹੀ ਕਰ ਸਕਦਾ ਹੈ ਜਿਹੜਾ ਖੁਦਾਮਦ ਖੁਦਾ ਹੋਏ, ਜਿਹਨੂੰ ਕੁਦਰਤ 'ਤੇ ਦੁਨੀਆਂ ਦੀ ਹਰ ਸ਼ੈ 'ਤੇ ਇਖਤਿਆਰ ਹਾਸਿਲ ਹੋਏ। ਸੋ ਸਾਥੀਓ, ਅਗਰ ਯਿਸੂ ਮਸੀਹ ਹਰ ਜਗ੍ਹਾ ਹਾਜ਼ਰ ਓ ਨਾਜ਼ਰ ਨੇ, ਅਗਰ ਯਿਸੂ ਮਸੀਹ ਗੁਨਾਹ ਮਾਫ਼ ਕਰ ਸਕਦੇ ਨੇ, ਅਗਰ ਯਿਸੂ ਮਸੀਹ ਕਾਦਰੇ ਮੁਤਲਿਕ ਖੁਦਾ ਨੇ, ਉਹਨਾਂ ਨੇ ਹੀ ਇਸ ਕਾਇਨਾਤ ਨੂੰ ਬਣਾਇਆ ਹੈ, ਅਗਰ ਉਹੀ ਅਲਾਹੀ ਜ਼ਾਤ ਨੇ, ਖੁਦਾਮਦ ਖੁਦਾ ਨੇ, ਤੇ ਫਿਰ ਇਹਦਾ ਮਤਲਬ ਹੈ ਕਿ ਉਹਦੀ ਪ੍ਰਸਤਿਸ਼, ਉਹਦੀ ਇਬਾਦਤ ਕੀਤੀ ਜਾ ਸਕਦੀ ਹੈ। ਸਾਥੀਓ, ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਯਿਸੂ ਮਸੀਹ ਦੀ ਇਬਾਦਤ ਜਾਂ ਉਹਦੀ ਪ੍ਰਸਤਿਸ਼, ਉਹਨੂੰ ਸਜਦਾ ਨਹੀਂ ਕੀਤਾ ਜਾ ਸਕਦਾ। ਪਰ ਅਸੀਂ ਵੇਖਦੇ ਹਾਂ ਕਿ ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਹੈ ਕਿ ਉਹਨੂੰ ਸਜਦਾ ਵੀ ਕੀਤਾ ਜਾ ਸਕਦਾ ਹੈ, ਉਹਦੀ ਇਬਾਦਤ ਵੀ ਕੀਤੀ ਜਾ ਸਕਦੀ ਹੈ, ਉਹਦੇ 'ਤੇ ਮੁਕੰਮਲ ਇਮਾਨ ਅਤੇ ਭਰੋਸਾ ਵੀ ਰੱਖਿਆ ਜਾ ਸਕਦਾ ਹੈ, ਕਿਉਂਕਿ ਉਹ ਵਾਕਈ ਅਲਾਹੀ ਜ਼ਾਤ ਨੇ। ਸਾਥੀਓ, ਅਗਰ ਅਸੀਂ ਯਹੋਨਾ ਦੀ ਅੰਜੀਲ ਦੇ 9 ਬਾਬ ਦੀ 38 ਆਇਤ ਪੜ੍ਹੀਏ, ਤੇ ਇੱਥੇ ਅਸੀਂ ਆ ਮੌਜਜ਼ਾ ਪਾਉਂਦੇ ਹਾਂ ਕਿ ਜਦੋਂ ਯਿਸੂ ਮਸੀਹ ਨੇ ਅੰਨੇ ਸ਼ਖਸ ਨੂੰ ਸ਼ਿਫਾ ਦਿੱਤੀ, ਉਸ ਵੇਲੇ ਉਹਨੇ ਯਿਸੂ ਮਸੀਹ ਨੂੰ ਨਿਜਾਤ ਦੀ ਹਿੰਦਾ ਕਬੂਲ ਕੀਤਾ। ਉਹ ਕਹਿਣ ਲੱਗਾ ਕਿ ਐ ਖੁਦਾਵੰਦ, ਮੈਂ ਈਮਾਨ ਲਿਆਉਣਾ ਵਾਂ ਅਤੇ ਤੈਨੂੰ ਸਜਦਾ ਕਰਨਾ ਵਾਂ। ਸਾਥੀਓ, ਅਗਰ ਯਿਸੂ ਮਸੀਹ ਉਹਨੂੰ ਰੋਕਦਾ ਕਿ ਉਹ ਉਹਨੂੰ ਸਜਦਾ ਨਾ ਕਰੇ, ਉਹਨੂੰ ਖੁਦਾਵੰਦ ਕਹਿ ਕੇ ਨਾ ਪੁਕਾਰੇ, ਤਾਂ ਫਿਰ ਸ਼ਾਇਦ ਅਸੀਂ ਇਹ ਗੱਲ ਕਹਿ ਸਕਦੇ ਸਾਂ ਕਿ ਯਿਸੂ ਮਸੀਹ ਨੂੰ ਖੁਦਾਵੰਦ ਖੁਦਾ ਕਹਿਣਾ ਜਾਂ ਉਹਨੂੰ ਸਜਦਾ ਕਰਨਾ, ਉਹਦੀ ਇਬਾਦਤ ਕਰਨਾ ਵਾਜਿਬ ਨਹੀਂ ਹੈ। ਪਰ ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਨੇ ਉਸ ਸ਼ਖਸ ਦੀ ਇਬਾਦਤ ਨੂੰ, ਉਹਦੇ ਈਮਾਨ ਨੂੰ, ਉਹਦੇ ਸਜਦੇ ਨੂੰ ਕਬੂਲ ਕੀਤਾ। ਸੋ ਜਦੋਂ ਅਸੀਂ ਖੁਦਾ ਦੀ ਪ੍ਰਸਤਿਸ਼ ਕਰਨੇ ਹਾਂ, ਖੁਦਾ ਦੀ ਇਬਾਦਤ ਕਰਨੇ ਹਾਂ, ਉਸ ਵੇਲੇ ਯਿਸੂ ਮਸੀਹ ਸਾਨੂੰ ਸਾਫ਼ ਸਾਫ਼ ਆ ਦੱਸਦੇ ਨੇ ਕਿ ਮੈਂ ਹੀ ਖੁਦਾਵੰਦ ਹਾਂ। ਸਾਥੀਓ, ਯਹੋਨਾ ਦੀ ਅੰਜੀਲ ਦੇ 20 ਬਾਬ ਦੀ 28 ਆਇਤ ਵਿੱਚ ਲਿਖਿਆ ਹੈ ਕਿ ਤੂਮਾ ਨੇ ਜਵਾਬ ਵਿੱਚ ਯਿਸੂ ਮਸੀਹ ਨੂੰ ਕਿਹਾ ਕਿ ਐ ਮੇਰੇ ਖੁਦਾਵੰਦ, ਐ ਮੇਰੇ ਖੁਦਾ। ਅਗਰ ਤੂਮਾ ਗਲਤ ਬਿਆਨੀ ਕਰਦਾ, ਅਗਰ ਉਹ ਕੋਈ ਗਲਤ ਗੱਲ ਕਹਿੰਦਾ, ਤਾਂ ਫਿਰ ਯਿਸੂ ਮਸੀਹ ਨੇ ਜ਼ਰੂਰ ਉਹਨੂੰ ਟੋਕਣਾ ਸੀ। ਪਰ ਅਸੀਂ ਵੇਖਦੇ ਕਿ ਤੂਮਾ ਨੇ ਬਿਲਕੁਲ ਦਰੁਸਤ ਕਿਹਾ, ਉਹਨੇ ਸੱਚ ਬੋਲਿਆ, ਉਹਨੇ ਯਿਸੂ ਮਸੀਹ ਦੇ ਸਾਹਮਣੇ ਯਿਸੂ ਮਸੀਹ ਨੂੰ ਬਰਾਹ ਰਾਸਤ ਆ ਗੱਲ ਕਹੀ ਕਿ ਐ ਮੇਰੇ ਖੁਦਾਵੰਦ, ਐ ਮੇਰੇ ਖੁਦਾ। ਸਾਥੀਓ, ਯਿਸੂ ਮਸੀਹ ਨੇ ਉਹਦੇ ਇਹਨਾਂ ਅਲਫਾਜ਼ਾਂ ਨੂੰ ਕਬੂਲ ਕੀਤਾ, ਕਿਉਂਕਿ ਯਿਸੂ ਮਸੀਹ ਖੁਦਾਵੰਦ ਨੇ, ਜਿਹੜੇ ਕਿ ਅਜ਼ਲੀ ਅਤੇ ਅਬਦੀ ਖੁਦਾ ਨੇ। ਅਤੇ ਯਿਸੂ ਮਸੀਹ ਦੀ ਅਲੂਹੀਅਤ, ਉਹਦੇ ਖੁਦਾਵੰਦ ਖੁਦਾ ਦਾ ਹੁੰਦਾ ਸਬੂਤ ਅਸੀਂ ਇਸ ਗੱਲ ਵਿੱਚ ਵੀ ਪਾਉਂਦੇ ਹਾਂ ਕਿ ਉਹ ਮੁਰਦਿਆਂ 'ਚੋਂ ਜੀ ਉੱਠਿਆ। ਸਾਥੀਓ, ਯਿਸੂ ਮਸੀਹ ਖੁਦ ਮੁਰਦਿਆਂ 'ਚੋਂ ਜੀ ਉੱਠਿਆ। ਯਿਸੂ ਮਸੀਹ ਦਾ ਮੁਰਦਿਆਂ 'ਚੋਂ ਜੀ ਉੱਠਣਾ ਦੁਨੀਆਂ ਦੇ ਲਈ ਆ ਸਬੂਤ ਹੈ ਕਿ ਯਿਸੂ ਮਸੀਹ ਖੁਦਾਮਦ ਖੁਦਾ ਨੇ। ਬਾਈਬਲ ਮੁਕੱਦਸ ਯਿਸੂ ਮਸੀਹ ਦੀ ਅਲੂਹੀਅਤ ਦਾ ਇਕਰਾਰ ਕਰਦੀ ਹੈ। ਸੋ ਸਾਥੀਓ, ਯਿਸੂ ਮਸੀਹ ਵਿੱਚ ਅਸੀਂ ਉਹ ਸਫਾਤ ਪਾਉਂਦੇ ਹਾਂ ਜਿਹੜੀਆਂ ਕਿ ਇਸ ਗੱਲ ਨੂੰ ਜ਼ਾਹਿਰ ਕਰਦੀਆਂ ਨੇ ਕਿ ਉਹ ਖੁਦਾਮਦ ਖੁਦਾ ਹੈ, ਉਹ ਅਲਾਹੀ ਜ਼ਾਤ ਹੈ। ਯਿਸੂ ਮਸੀਹ ਵਿੱਚ ਜਿਹੜੀਆਂ ਸਫਾਤ ਪਾਈਆਂ ਜਾਂਦੀਆਂ ਨੇ, ਸਾਥੀਓ, ਬਾਈਬਲ ਮੁਕੱਦਸ ਦੇ ਮੁਤਾਬਿਕ ਉਹ ਆ ਨੇ ਕਿ ਉਹ ਅਜ਼ਲੀ ਅਤੇ ਅਬਦੀ ਹੈ, ਉਹ ਲਾ ਤਬਦੀਲ ਹੈ, ਉਹ ਕਾਦਰੇ ਮੁਤਲਿਕ ਹੈ, ਉਹ ਆਲਮ ਕੁੱਲ ਹੈ, ਉਹ ਹਰ ਜਗ੍ਹਾ ਹਾਜ਼ਰ ਓ ਨਾਜ਼ਰ ਹੈ, ਉਹ ਪਾਕ ਹੈ, ਉਹ ਰਾਸਤ ਹੈ, ਉਹ ਰਹੀਮ ਹੈ, ਉਹ ਮੁਹੱਬਤ ਹੈ, ਉਹ ਵਫ਼ਾਦਾਰ ਹੈ, ਉਹ ਜਲਾਲੀ ਹੈ, ਮਿਹਰਬਾਨ ਹੈ, ਤਹੱਮੁਲ ਕਰਨ ਵਾਲਾ ਹੈ, ਤਰਸ ਖਾਣ ਵਾਲਾ ਹੈ, ਨੇਕ ਹੈ, ਲਾ ਤਬਦੀਲ ਹੈ, ਸੱਚਾ ਹੈ, ਗੈਰ ਫਾਨੀ ਹੈ, ਗਯੂਰ ਹੈ, ਅਜ਼ੀਮ ਹੈ, ਨੂਰ ਹੈ, ਕਾਮਿਲ ਹੈ ਅਤੇ ਬੇਮਿਸਾਲ ਹੈ। ਸੋ ਸਾਥੀਓ, ਅੱਜ ਵੇਲਾ ਕਿ ਅਸੀਂ ਯਿਸੂ ਮਸੀਹ ਦੀ ਅਲੂਹੀਅਤ ਦਾ ਇਕਰਾਰ ਕਰੀਏ, ਉਹਦੇ 'ਤੇ ਈਮਾਨ ਲਿਆਈਏ ਅਤੇ ਉਹਦੇ ਨਾਲ ਮੁਹੱਬਤ ਕਰੀਏ, ਉਹਦੀ ਪ੍ਰਸਤਿਸ਼ ਕਰੀਏ, ਉਹਦੀ ਖਿਦਮਤ ਕਰੀਏ, ਉਹਦੀ ਫਰਮਾ ਬਰਦਾਰੀ ਕਰੀਏ, ਅਤੇ ਸਿਰਫ ਉਹਦੇ ਕੋਲੋਂ ਹੀ ਡਰੀਏ, ਉਹਦੇ 'ਤੇ ਈਮਾਨ ਲਿਆ ਕੇ ਆਪਣੇ ਗੁਨਾਹਾਂ ਤੋਂ ਨਿਜਾਤ ਹਾਸਲ ਕਰੀਏ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਈਏ। ਸਾਥੀਓ, ਯਿਸੂ ਮਸੀਹ ਦਾ ਫਰਮਾਨ ਹੈ ਕਿ ਰਾਹ, ਹੱਕ ਅਤੇ ਜ਼ਿੰਦਗੀ ਮੈਂ ਵਾਂ। ਸੋ ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਵਾਂ ਕਿ ਤੁਸੀਂ ਯਿਸੂ ਮਸੀਹ ਦੀ ਅਲੂਹੀਅਤ 'ਤੇ ਈਮਾਨ ਲਿਆਓ, ਇਸ ਗੱਲ ਦਾ ਇਕਰਾਰ ਕਰੋ ਕਿ ਯਿਸੂ ਮਸੀਹ ਖੁਦਾਵੰਦ ਖੁਦਾ ਹੈ, ਉਹ ਸਾਡੀਆਂ ਜ਼ਿੰਦਗੀਆਂ ਦਾ ਖਾਲਿਕ ਅਤੇ ਮਾਲਿਕ ਅਤੇ ਸਾਡਾ ਨਿਜਾਤ ਦਹਿੰਦਾ ਹੈ। ਉਹਦੇ ਵਸੀਲੇ ਤੋਂ ਹੀ ਅਸੀਂ ਗੁਨਾਹਾਂ ਤੋਂ ਨਿਜਾਤ ਪਾਉਂਦੇ ਹਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨੇ ਹਾਂ। ਸਾਥੀ, ਮੇਰਾ ਈਮਾਨ ਹੈ ਕਿ ਜਦੋਂ ਤੁਸੀਂ ਯਿਸੂ ਮਸੀਹ 'ਤੇ ਈਮਾਨ ਲਿਆਓਗੇ, ਯਿਸੂ ਮਸੀਹ ਨੂੰ ਕਬੂਲ ਕਰੋਗੇ, ਉਸ ਵੇਲੇ ਯਕੀਨਨ ਤੁਸੀਂ ਗੁਨਾਹ ਤੋਂ, ਗੁਨਾਹ ਦੀ ਸਜ਼ਾ ਤੋਂ ਮਹਿਫੂਜ਼ ਰਹਿੰਦੇ ਹੋਏ ਹਾਂ ਖੁਦਾਵੰਦ ਵਿੱਚ ਆਪਣੀ ਜ਼ਿੰਦਗੀ ਪਾ ਸਕੋਗੇ। ਸੋ ਆਖਰ ਵਿੱਚ ਸਾਥੀਓ, ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਅਸੀਂ ਸਾਰੇ ਖੁਦਾਵੰਦ ਦੀ ਹਜ਼ੂਰੀ ਨੂੰ ਮਹਿਸੂਸ ਕਰੀਏ ਅਤੇ ਖੁਦਾਵੰਦ ਆਪਣੇ ਖੁਦਾ ਦੇ ਅੱਗੇ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ, ਜ਼ਿੰਦਾ ਖੁਦਾਵੰਦ, ਅਸੀਂ ਤੇਰੀ ਇਬਾਦਤ ਕਰਨੇ ਹਾਂ ਅਤੇ ਤੈਨੂੰ ਹੀ ਸਜਦਾ ਕਰਨੇ ਹਾਂ, ਕਿਉਂਕਿ ਤੂੰ ਹੀ ਇਬਾਦਤ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਇਸ ਸੱਚਾਈ ਦੇ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ। ਫਜ਼ਲ ਬਖਸ਼ ਕੇ ਅਸੀਂ ਆਪਣੀਆਂ ਜ਼ਿੰਦਗੀਆਂ ਦਾ ਖਾਲਿਕ ਅਤੇ ਮਾਲਿਕ ਤੈਨੂੰ ਹੀ ਕਬੂਲ ਕਰੀਏ, ਤੇਰੇ 'ਤੇ ਇਮਾਨ ਲਿਆ ਕੇ ਨਿਜਾਤ ਹਾਸਲ ਕਰੀਏ, ਕਿਉਂਕਿ ਤੂੰ ਹੀ ਸਾਡੇ ਨਿਜਾਤ ਦਹਿੰਦਾ ਹੈ। ਐ ਖੁਦਾਵੰਦ, ਜਿਨ੍ਹਾਂ ਲੋਕਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਵਿੱਚ ਬੜੀ ਬਰਕਤ ਪਾ। ਅਗਰ ਕੋਈ ਇਹਨਾਂ 'ਚ ਬਿਮਾਰ ਹੈ ਤਾਂ ਤੂੰ ਉਹਨੂੰ ਸ਼ਿਫਾ ਦੇ। ਤੂੰ ਸਾਡੇ ਗਲਤੀ ਖਤਾਵਾਂ ਨੂੰ, ਗੁਨਾਹਾਂ ਨੂੰ ਮਾਫ਼ ਰਮਾ, ਸਾਨੂੰ ਪਾਕ ਸਾਫ਼ ਕਰ। ਅਸੀਂ ਤੇਰੇ 'ਤੇ ਹੀ ਈਮਾਨ ਅਤੇ ਭਰੋਸਾ ਰੱਖਦੇ ਹਾਂ। ਤੂੰ ਜ਼ਿੰਦਾ ਖੁਦਾ ਹੈ, ਤੂੰ ਹੀ ਸਾਡੀ ਰੂਹਾਨੀ ਅਤੇ ਜਿਸਮਾਨੀ ਜ਼ਰੂਰਤ ਨੂੰ ਪੂਰਾ ਕਰਨਾ ਹੈ। ਐ ਖੁਦਾਵੰਦ, ਸਾਨੂੰ ਆਪਣੇ ਹੱਥਾਂ ਵਿੱਚ ਲੈ ਅਤੇ ਸਾਨੂੰ ਤੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਸਾਡੀ ਤੂੰ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰ ਅਤੇ ਜਾਣ ਦਿਨ ਤੱਕ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕਤਾ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਦੀ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰੱਖਾ।